ਸਨਮਾਨਯੋਗ ਗੁਰਬਾਣੀ ਪ੍ਰੇਮੀਓ, ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੁਆਰਾ ਉਚਾਰਨ ਕੀਤੀ ਹੋਈ ਸੁਖਮਨੀ ਸਾਹਿਬ ਦੀ ਪਾਵਨ ਬਾਣੀ ਵਿੱਚੋਂ 14ਵਾਂ ਸਲੋਕ ਅਤੇ 14ਵੀਂ ਅਸ਼ਟਪਦੀ ਦੇ ਪਹਿਲੇ 4 ਪਦਾਂ ਦਾ ਪਾਠ ਆਪ ਜੀ ਨੇ ਸ਼੍ਰਵਣ ਕੀਤਾ ਹੈ। ਦੁਨੀਆਂ ਵਿੱਚ ਵਿਚਰਦਿਆਂ ਹੋਇਆਂ ਇਹ ਇਨਸਾਨ ਇੱਕ ਨਹੀਂ ਅਨੇਕਾਂ ਸਹਾਰੇ ਬਣਾਉਂਦਾ ਹੈ, ਆਸਰੇ ਬਣਾਉਂਦਾ ਹੈ ਤੇ ਇੱਛਾ ਰੱਖਦਾ ਹੈ ਕਿ ਜਿਸ ਵੇਲੇ ਵੀ ਜ਼ਰੂਰਤ ਪਏ, ਲੋੜ ਪਵੇ, ਇਹ ਸਹਾਰੇ ਮੇਰੇ ਕੰਮ ਆਉਣਗੇ। ਉਹ ਸਹਾਰਾ ਭਾਵੇਂ ਪਰਿਵਾਰ ਦਾ ਹੈ, ਭਾਵੇਂ ਧਨ ਪਦਾਰਥਾਂ ਦਾ ਹੈ, ਭਾਵੇਂ ਬਾਹੂਬਲ ਦਾ ਹੈ ਤੇ ਭਾਵੇਂ ਦਿਮਾਗੀ ਚਤੁਰਾਈਆਂ ਦਾ। ਪਰ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਨੂੰ ਅੱਜ ਦੇ ਇਹਨਾਂ ਬਚਨਾਂ ਰਾਹੀਂ ਸਮਝਾ ਰਹੇ ਹਨ ਕਿ ਐ ਮਨੁੱਖ, ਐਵੇਂ ਭੁਲੇਖੇ ਵਿੱਚ ਨਾ ਰਹੀਂ। ਸਹਾਰਾ ਇੱਕੋ ਹੀ ਕੰਮ ਆਉਣ ਵਾਲਾ ਹੈ ਤੇ ਉਹ ਹੈ ਅਕਾਲ ਪੁਰਖ ਦਾ, ਜੋ ਆਪ ਕਮਜ਼ੋਰ ਨਹੀਂ, ਸਦਾ ਕਾਇਮ ਰਹਿਣ ਵਾਲਾ ਹੈ, ਸਾਰੀਆਂ ਸ਼ਕਤੀਆਂ ਦਾ ਮਾਲਕ ਹੈ ਤੇ ਸਦਾ ਦਿਆਲੂ ਵੀ ਹੈ। ਸਹਾਰਾ ਤੱਕੀਏ, ਜਿਸ ਦੀ ਓਟ ਤੱਕੀ ਜਾਏ ਉਸ ਪਾਸ ਸਮਰੱਥਾ ਵੀ ਹੋਵੇ, ਪਰ ਜੇ ਅੰਦਰ ਦਇਆ ਦੀ ਭਾਵਨਾ ਨਾ ਹੋਵੇ ਤਾਂ ਉਹ ਵੀ ਗੱਲ ਨਹੀਂ ਬਣਦੀ। ਨਿਰੰਕਾਰ ਪਾਸ ਸਮਰੱਥਾ ਵੀ ਹੈ, ਦਇਆ ਵੀ ਹੈ, ਸਦਾ ਸਦਾ ਮਿਹਰਬਾਨ ਹੈ ਉਹ ਅਕਾਲ ਪੁਰਖ। ਇਸ ਲਈ ਸਤਿਗੁਰੂ ਤਾਕੀਦ ਕਰਦੇ ਨੇ ਕਿ ਹੋਰ ਸਹਾਰੇ ਜਾਂ ਦਿਮਾਗੀ ਚਤੁਰਾਈਆਂ ਦੀ ਗੱਲ ਛੱਡ ਦੇ, ਇਹਨਾਂ ਨੇ ਤੇਰੇ ਕੰਮ ਨਹੀਂ ਆਉਣਾ। ਇਹ ਪਰਮਾਤਮਾ ਦੀ ਓਟ ਤੱਕ ਸਲੋਕ ਆਰੰਭ ਕਰਦੇ ਨੇ ਹਜ਼ੂਰ, ਤਜਹੁ ਸਿਆਨਪ ਸੁਰ ਜਨਹੁ ਸਿਮਰਹੁ ਹਰਿ ਹਰਿ ਰਾਏ, ਏਕ ਆਸ ਹਰਿ ਮਨ ਰੱਖਹੁ ਨਾਨਕ ਦੁਖ ਪਰਮ ਪਉ ਜਾਏ। ਸਿਆਨਪ ਦਾ ਮਤਲਬ ਇੱਥੇ ਹੈ ਚਤੁਰਾਈ। ਥੋੜਾ ਜਿਹਾ ਆਦਮੀ ਦਾ ਦਿਮਾਗ ਤੇਜ਼ ਹੋਵੇ ਤਾਂ ਫਿਰ ਆਪਣੇ ਆਪ ਨੂੰ ਖੁਦਾ ਹੀ ਸਮਝਣ ਲੱਗ ਪੈਂਦਾ ਹੈ। ਚਤੁਰ ਦਿਮਾਗ ਹੋਣਾ ਕੋਈ ਬੁਰਾਈ ਨਹੀਂ ਹੈ, ਪਰ ਜੇ ਉਹ ਕੇਵਲ ਚਤੁਰਾਈਆਂ ਵਿੱਚ ਉਲਝ ਕੇ ਬੰਦਾ ਰਹਿ ਜਾਏ ਤਾਂ ਇਹੀ ਚਤੁਰਾਈਆਂ ਪੈਰਾਂ ਦੀਆਂ ਬੇੜੀਆਂ ਵੀ ਬਣ ਜਾਂਦੀਆਂ ਨੇ। ਸਤਿਗੁਰੂ ਕਹਿੰਦੇ ਨੇ ਐ ਚਤੁਰ ਪੁਰਸ਼ੋ, ਦਿਮਾਗ ਵਾਲਿਓ, ਚਤੁਰਾਈਆਂ ਸੋਚਣ ਵਾਲਿਓ, ਇਹ ਸਿਆਣਪ ਛੱਡ ਦਿਓ। ਭੁੱਲ ਕੇ ਵੀ ਇਹ ਅਰਥ ਨਾ ਲੈਣਾ ਕਿ ਸਤਿਗੁਰੂ ਸਿਆਣਾ ਹੋਣ ਤੋਂ ਵਰਜ ਰਹੇ ਹਨ। ਜਿਹੜੀ ਅਸਲੀ ਸਿਆਣਪ ਹੈ ਉਹ ਤਾਂ ਸਤਿਗੁਰੂ ਬਖਸ਼ ਰਹੇ ਹਨ, ਪਰ ਜਿਸ ਨੂੰ ਅਸੀਂ ਸਿਆਣਪ ਮੰਨ ਲਿਆ ਹੈ ਕਿ ਜੇਬ ਕਿਸੇ ਦੀ ਕੱਟ ਲਿਆਂਦੀ ਹੈ ਪਰ ਪਤਾ ਨਹੀਂ ਲੱਗਣ ਦਿੰਦਾ, ਆਦਮੀ ਸੋਚਦਾ ਹੈ ਮੈਂ ਬਹੁਤ ਸਿਆਣਾ। ਜਿਸ ਵੇਲੇ ਚੋਰ ਵੀ ਕਿਸੇ ਦਾ ਘਰ ਭੰਨਣ ਲਈ ਜਾਂਦਾ ਹੈ, ਆਪਣੇ ਵੱਲੋਂ ਬੜਾ ਚਤੁਰ ਸਿਆਣਾ ਬਣ ਕੇ ਜਾਂਦਾ ਹੈ, ਚਾਰ ਚੁਫੇਰੇ ਨਿਗਾਹ ਮਾਰਦਾ ਹੈ, ਕੋਈ ਦੇਖ ਨਾ ਲੈ ਲੋੜ ਪੈਣ ਤੇ ਭੱਜਣਾ ਕਿਹੜੇ ਪਾਸਿਓਂ ਹੈ, ਕਿਹੜੇ ਵੇਲੇ ਦੁਨੀਆਂ ਤੋਂ ਅੱਖ ਚੁਰਾ ਕੇ ਮੈਂ ਸੰਨ ਲਾ ਸਕਦਾ ਹਾਂ, ਵੀ ਖਿਆਲ ਰੱਖਦਾ ਹੈ। ਪਰ ਸਤਿਗੁਰੂ ਕਹਿੰਦੇ ਨੇ ਹੱਟ ਪੱਟਣ ਬਿਜ ਮੰਦਰ ਭੰਨੈ, ਕਰ ਚੋਰੀ ਘਰ ਆਵੈ, ਅੱਗੋਂ ਦੇਖੈ ਪਿੱਛੋਂ ਦੇਖੈ, ਤੁਝ ਤੇ ਕਹਾਂ ਛੁਪਾਵੈ। ਅੱਗੇ ਪਿੱਛੇ ਤਾਂ ਦੇਖਦਾ ਹੈ, ਚਤੁਰਾਈਆਂ ਤਾਂ ਬਥੇਰੀਆਂ ਕਰਦਾ ਹੈ, ਲੇਕਿਨ ਐ ਪ੍ਰਭੂ ਤੇਰੇ ਪਾਸੋਂ ਉਹ ਕਿੱਥੇ ਛੁਪਾ ਲੈਗਾ। ਸੋ ਇਸ ਚਤੁਰਾਈ ਸਿਆਣਪ ਦੀ ਗੱਲ ਕਰ ਰਹੇ ਹਨ ਸਤਿਗੁਰੂ ਜੀ, ਜਿਹਦੇ ਬਾਰੇ ਬਾਣੀ ਵਿੱਚ ਬਚਨ ਆਇਆ ਹੈ ਚਤੁਰਾਈ ਸਿਆਣਪਾਂ ਕਿਤੇ ਕਾਮ ਨਾ ਆਈਏ, ਜਿਹੜੀਆਂ ਕੰਮ ਆਉਣ ਵਾਲੀਆਂ ਨਹੀਂ। ਇਹ ਚਤੁਰ ਪੁਰਸ਼ੋ, ਚਤੁਰਾਈਆਂ ਵਾਲੀ ਸਿਆਣਪ ਛੱਡ ਦਿਓ ਤੇ ਇੱਕ ਅਕਾਲ ਪੁਰਖ ਨੂੰ ਸਿਮਰੋ। ਤਜਹੁ ਸਿਆਣਪ ਸੁਰਜਨਹੁ ਸਿਮਰਹੁ ਹਰਿ ਹਰਿ ਰਾਏ, ਏਕ ਆਸ ਹਰਿ ਮਨ ਰੱਖਹੁ ਨਾਨਕ ਦੁਖ ਪਰਮ ਪਉ ਜਾਏ। ਇੱਕ ਆਸ ਆਪਣੇ ਮਨ ਵਿੱਚ ਰੱਖਣੀ ਹੈ, ਉਹ ਹੈ ਇੱਕ ਅਕਾਲ ਪੁਰਖ ਦੀ, ਪਰਮਾਤਮਾ ਦੀ ਓਟ ਤੱਕਣੀ ਹੈ। ਇਸ ਤਰ੍ਹਾਂ ਕੀਤਿਆਂ ਤੁਹਾਡਾ ਹੰਕਾਰ ਦਾ ਦੁੱਖ ਤੇ ਸੰਸਾਰ ਬਾਰੇ ਜੋ ਭਰਮ ਭੁਲੇਖਾ ਪਿਆ ਹੋਇਆ ਹੈ ਕਿ ਖਬਰੇ ਪਦਾਰਥਾਂ ਦੇ ਸੁੱਖ ਸਦਾ ਰਹਿਣੇ ਨੇ, ਇਹ ਵੀ ਟੁੱਟ ਜਾਏਗਾ ਤੇ ਮੌਤ ਦਾ ਡਰ ਜਾਂ ਹੋਰ ਡਰ ਵੀ ਤੁਹਾਡੇ ਬਿਨਸ ਜਾਣਗੇ। ਜਿਨ੍ਹਾਂ ਨੇ ਪਰਮਾਤਮਾ ਦਾ ਸਹਾਰਾ ਤੱਕ ਲਿਆ ਹੈ ਉਹਨਾਂ ਦੇ ਸਾਰੇ ਡਰ ਸਮਾਪਤ ਹੋ ਜਾਂਦੇ ਹਨ। ਨਿਰਭਉ ਜਪੈ ਸਗਲ ਭੈ ਮਿਟੈ। ਜਦ ਨਿਰਭਉ ਦੇ ਲੜ ਲੱਗ ਗਏ ਤਾਂ ਮਨੁੱਖ ਦੀ ਜ਼ਿੰਦਗੀ ਵੀ ਭਉ ਤੋਂ ਮੁਕਤ ਹੋ ਜਾਂਦੀ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪਾਵਨ ਫੁਰਮਾਨ ਹੈ, ਭੈ ਕਾਹੂ ਕਉ ਦੇਤ ਨਹਿ, ਨਹਿ ਭੈ ਮਾਨਤ ਆਨ, ਕਹੋ ਨਾਨਕ ਸੁਨ ਰੇ ਮਨਾ, ਗਿਆਨੀ ਤਾਹੇ ਬਖਾਨ। ਅਸਲ ਵਿੱਚ ਗਿਆਨਵਾਨ ਪੁਰਸ਼ ਉਹੀ ਹੈ ਜਿਹੜਾ ਨਾ ਕਿਸੇ ਨੂੰ ਡਰ ਦਿੰਦਾ ਹੈ, ਨਾ ਕਿਸੇ ਦੇ ਡਰ ਵਿੱਚ ਆ ਕੇ ਡਰਦਾ ਹੈ। ਸਾਰੇ ਭਰਮ ਭੁਲੇਖੇ ਤੇ ਦੁੱਖ ਡਰ ਦੂਰ ਹੋ ਜਾਣਗੇ ਐ ਇਨਸਾਨ, ਜੇ ਉਸ ਇੱਕ ਪਰਮਾਤਮਾ ਦਾ ਸਹਾਰਾ ਤੂੰ ਆਪਣੇ ਮਨ ਵਿੱਚ ਤੱਕ ਲਏ, ਉਸ ਦੀ ਓਟ ਤੱਕ ਲਵੇ। ਅਸ਼ਟਪਦੀ ਆਰੰਭ ਕਰਦੇ ਹਨ ਸਤਿਗੁਰੂ ਜੀ, ਮਾਨੁਖ ਕੀ ਟੇਕ ਬ੍ਰਿਥੀ ਸਭ ਜਾਨ, ਦੇਵਨ ਕਉ ਏਕ ਹੈ ਭਗਵਾਨ। ਅਸੀਂ ਮਨੁੱਖਾਂ ਤੇ ਬੜੀਆਂ ਆਸਾਂ ਲਾ ਕੇ ਬੈਠ ਜਾਂਦੇ ਹਾਂ। ਕੋਈ ਵੱਡੀ ਪਦਵੀ ਤੇ ਜਾ ਪਹੁੰਚੇ ਫਿਰ ਮਗਰ ਮਗਰ ਵਹੀਰਾਂ ਕੱਤ ਕੇ ਭੀੜਾਂ ਤੁਰੀਆਂ ਫਿਰਦੀਆਂ ਨੇ ਤੇ ਪਿੱਛੇ ਮਕਸਦ ਇਹ ਹੈ ਕਿਤੇ ਲੋੜ ਪਈ ਕੋਈ ਕੰਮ ਕਰਵਾ ਲਵਾਂਗੇ, ਇਹ ਸਾਡਾ ਸਹਾਰਾ ਬਣੇਗਾ। ਕੋਈ ਬਲਵਾਨ ਹੈ ਤਾਂ ਉਸ ਦੇ ਪਿੱਛੇ ਲੋਕ ਲੱਗ ਜਾਂਦੇ ਨੇ, ਕਿਧਰੇ ਜ਼ਰੂਰਤ ਪਈ ਬਲਵਾਨ ਦਾ ਸਾਥ ਹੋਇਆ ਤਾਕਤਵਰ ਦਾ ਕੰਮ ਆਵੇਗਾ। ਪਰ ਸਤਿਗੁਰੂ ਕਹਿੰਦੇ ਨੇ ਨਹੀਂ, ਮਨੁੱਖ ਦੀਆਂ ਆਸਾਂ ਛੱਡ ਦੇ, ਮਨੁੱਖ ਦਾ ਆਸਰਾ ਟੇਕ ਓਟ ਇਹ ਬੇਅਰਥ ਹੀ ਹੈ। ਨਾ ਸਤਿਗੁਰਾਂ ਨੇ ਆਪ ਕਦੀ ਤੱਕੀ ਹੈ ਮਨੁੱਖ ਦੀ ਓਟ ਤੇ ਨਾ ਸਾਨੂੰ ਤੱਕਣ ਵਾਸਤੇ ਪ੍ਰੇਰਣਾ ਦਿੱਤੀ ਹੈ, ਬਲਕਿ ਰੋਕਿਆ ਹੈ ਓਟ ਇੱਕ ਨਿਰੰਕਾਰ ਦੀ ਤੱਕਣੀ। ਇਤਿਹਾਸ ਦੀ ਘਟਨਾ ਹੈ ਕਿ ਜਿਸ ਵੇਲੇ ਅਨੰਦਪੁਰ ਸਾਹਿਬ ਛੱਡ ਦਿੱਤਾ ਗਿਆ, ਚਮਕੌਰ ਦੀ ਗੜੀ ਵਿੱਚ 10 ਲੱਖ ਨੇ 40 ਨੂੰ ਘੇਰਾ ਪਾਇਆ, ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਵੱਡੇ ਸਾਹਿਬਜ਼ਾਦੇ ਵੀ ਇੱਥੇ ਸ਼ਹੀਦ ਹੋ ਗਏ, ਭਾਈ ਦਇਆ ਸਿੰਘ, ਧਰਮ ਸਿੰਘ, ਮਾਨ ਸਿੰਘ ਤੇ ਸਤਿਗੁਰੂ ਜੀ ਬਾਹਰ ਨਿਕਲੇ ਹਨ। ਉਧਰ ਸਰਹੰਦ ਦੀਆਂ ਦੀਵਾਰਾਂ ਵਿੱਚ 10ਵੇਂ ਪਾਤਸ਼ਾਹ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰ ਦਿੱਤਾ ਗਿਆ ਹੈ। ਹਾਲਾਤ ਬੜੇ ਅਜੀਬੋ ਗਰੀਬ ਹਨ ਔਰ ਹਕੂਮਤ ਸਾਹਿਬਾਂ ਦੇ ਖੂਨ ਦੀ ਵੀ ਪਿਆਸੀ ਬਣੀ ਪਈ ਹੈ। ਸਤਿਗੁਰੂ ਵਿਚਰ ਰਹੇ ਹਨ ਮਾਲਵੇ ਵਿੱਚ ਤੇ ਮੁਲਾਕਾਤ ਹੋ ਜਾਂਦੀ ਹੈ ਭਾਈ ਡੱਲੇ ਨਾਲ। ਡੱਲਾ ਮਨ ਵਿੱਚ ਗੁਰੂ ਘਰ ਪ੍ਰਤੀ ਸ਼ਰਧਾ ਰੱਖਦਾ ਹੈ, ਹੈ ਅੱਲੜ ਤੇ ਗੁਰਮਤ ਦੀਆਂ ਗਹਿਰਾਈਆਂ ਤੋਂ ਅਜੇ ਵਾਕਿਫ ਨਹੀਂ। ਭਾਵਨਾ ਹੈ ਪਰ ਗੁਰਮਤ ਦੀਆਂ ਗਹਿਰਾਈਆਂ ਡੂੰਘਾਈਆਂ ਤੋਂ ਅਜੇ ਵਾਕਿਫ ਨਹੀਂ। ਇਸ ਦੇ ਪਾਸ 500 ਜਵਾਨ ਸਨ, ਸ਼ਸਤਰਧਾਰੀ, ਸਾਹਿਬਾਂ ਦੇ ਕੈਂਪ ਦਾ ਪਹਿਰਾ ਉਹਨਾਂ ਦੇ ਹੁੰਦਿਆਂ ਸੁਣਦਿਆਂ ਵੀ ਇਸ ਨੇ ਆਪ ਦਿੱਤਾ। ਇਹ ਇੱਕ ਸੇਵਾ ਭਾਵਨਾ ਦੀ ਨਿਸ਼ਾਨੀ ਹੈ, ਨਹੀਂ ਤੇ ਆਪਣੇ ਸੈਨਿਕਾਂ ਨੂੰ ਹੀ ਕੇਵਲ ਖੜੇ ਕਰ ਛੱਡਦਾ, ਆਪ ਆਪਣੇ ਕੈਂਪ ਵਿੱਚ ਜਾ ਕੇ ਸੌਂ ਜਾਂਦਾ, ਪਰ ਰਾਤ ਨੂੰ ਪਹਿਰਾ ਇਸਨੇ ਆਪ ਵੀ ਦਿੱਤਾ, ਇਹ ਇਤਿਹਾਸ ਦੱਸਦਾ ਹੈ। ਲੇਕਿਨ ਕਿਉਂਕਿ ਗੁਰਮਤ ਦੀਆਂ ਗਹਿਰਾਈਆਂ ਤੋਂ ਵਾਕਿਫ ਨਹੀਂ, ਸਤਿਗੁਰੂ ਜੀ ਇਸ ਨੂੰ ਪਿਆਰ ਵੀ ਕਰਦੇ ਨੇ ਕਿ ਇਹ ਸ਼ਰਧਾ ਵਾਲਾ ਭਾਵਨਾ ਵਾਲਾ ਮਨੁੱਖ ਹੈ। ਬੈਠਿਆਂ ਬੈਠਿਆਂ ਅਨੰਦਪੁਰ ਦੇ ਹਾਲਾਤ ਦੀ ਚਰਚਾ ਚੱਲ ਪਈ, ਕਿਵੇਂ ਅਨੰਦਪੁਰ ਛੱਡਿਆ ਗਿਆ, ਕਿਵੇਂ ਸਾਹਿਬਜ਼ਾਦੇ ਸ਼ਹੀਦ ਹੋਏ। ਬੜੀ ਚਿੱਤ ਨੂੰ ਚੋਟ ਲੱਗੀ ਡੱਲੇ ਦੇ ਕਿ ਮੇਰੇ ਪਾਸ ਵੀ ਸੈਨਾ ਹੈ, ਚਲੋ ਜਿੰਨੀ ਹੈ ਉਨੀ ਸਹੀ, ਮੈਂ ਆਪ ਵੀ ਜਵਾਨ ਹਾਂ, ਸ਼ਸਤਰਧਾਰੀ ਹਾਂ, ਜੇ ਕਿਧਰੇ ਅਨੰਦਪੁਰ ਦੇ ਯੁੱਧ ਸਮੇਂ ਅਸੀਂ ਉੱਥੇ ਹੁੰਦੇ ਤੇ ਪਾਸਾ ਪਲਟ ਕੇ ਰੱਖ ਦਿੰਦੇ, ਇਹ ਇਹਦੇ ਮਨ ਵਿੱਚ ਇੱਕ ਖਿਆਲ ਆ ਗਿਆ। ਤਾਂ ਇਸ ਨੇ ਸਤਿਗੁਰੂ ਜੀ ਦੇ ਸਾਹਮਣੇ ਉਹੀ ਖਿਆਲ ਰੱਖ ਦਿੱਤਾ। ਕਹਿਣ ਲੱਗਾ, ਗਰੀਬ ਨਿਵਾਜ, ਸਮਾਂ ਤੇ ਜਿਹੜਾ ਲੰਘ ਗਿਆ ਹੱਥ ਆਉਣਾ ਨਹੀਂ ਬੀਤ ਚੁੱਕਾ ਹੈ, ਪਰ ਅੱਜ ਮੈਨੂੰ ਅਹਿਸਾਸ ਹੁੰਦਾ ਹੈ ਕਿ ਜੇ ਕਦੀ ਅਨੰਦਪੁਰ ਦੀ ਜੰਗ ਵੇਲੇ ਮੈਨੂੰ ਯਾਦ ਕਰ ਲਿਆ ਹੁੰਦਾ, ਮੈਂ ਆਪਣੀ ਸੈਨਾ ਲੈ ਕੇ ਆ ਜਾਂਦਾ। ਮੇਰੇ ਸੈਨਿਕ ਜਾਨ ਤਲੀ ਤੇ ਰੱਖ ਕੇ ਫਿਰਦੇ ਨੇ ਤੇ ਰਣ ਵਿੱਚ ਰੱਤੀ ਭਰ ਘਬਰਾਉਂਦੇ ਨਹੀਂ, ਇਹਨਾਂ ਨੂੰ ਮੌਤ ਦਾ ਕੋਈ ਖੌਫ ਨਹੀਂ, ਤੇ ਮੈਂ ਹੁੰਦਾ ਨਾਲ ਤੇ ਸਾਹਿਬਜ਼ਾਦੇ ਸ਼ਹੀਦ ਨਹੀਂ ਸਨ ਹੋਣੇ, ਨਾ ਅਨੰਦਪੁਰ ਸਾਹਿਬ ਛੱਡਣਾ ਪੈਣਾ ਸੀ, ਅਸੀਂ ਦੁਸ਼ਮਣ ਦੀ ਸੈਨਾ ਦੇ ਛੱਕੇ ਛੁਡਾ ਦੇਣੇ ਸਨ। ਸਤਿਗੁਰੂ ਇਸ ਦੀਆਂ ਗੱਲਾਂ ਸੁਣਦੇ ਰਹੇ ਤੇ ਸਾਰ ਨਿਚੋੜ ਕੱਢਣ ਵੇਲੇ ਨੇ ਆਖਿਆ, ਡੱਲਾ ਨਾ ਮੱਲਾ, ਗੁਰੂ ਗੋਬਿੰਦ ਇਕੱਲਾ। ਮੇਰੇ ਵਰਗੇ ਸਾਥੀ ਨਾਲ ਨਹੀਂ ਸਨ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਤੁਸੀਂ ਇਕੱਲੇ ਸੋ, ਇਸ ਵਾਸਤੇ ਅਨੰਦਪੁਰ ਛੱਡਣਾ ਪਿਆ, ਸਾਹਿਬਜ਼ਾਦੇ ਸ਼ਹੀਦ ਹੋ ਗਏ। ਡੱਲਾ ਨਾ ਮੱਲਾ, ਗੁਰੂ ਗੋਬਿੰਦ ਇਕੱਲਾ। ਸਤਿਗੁਰੂ ਜੀ ਨੇ ਇਸ ਦੀਆਂ ਗੱਲਾਂ ਤਾਂ ਸੁਣੀਆਂ ਬੜੇ ਧਿਆਨ ਨਾਲ, ਕਿਉਂਕਿ ਇਸ ਨੂੰ ਪਿਆਰ ਕਰਦੇ ਸਨ, ਇਹ ਸੇਵਾ ਵੀ ਕਰਨ ਵਾਲਾ ਸੀ, ਪਰ ਹਜ਼ੂਰ ਜਾਣਦੇ ਸਨ ਬਾਰੀਕੀਆਂ ਧਰਮ ਦੀਆਂ, ਇਸ ਨੂੰ ਅਜੇ ਪਤਾ ਨਹੀਂ। ਸਤਿਗੁਰੂ ਜੀ ਨੇ ਜੋ ਜਵਾਬ ਦਿੱਤਾ ਉਹ ਬਿਲਕੁਲ ਅਜਿਹਾ ਸੀ ਜਿਹੜਾ ਉਪਦੇਸ਼ ਗੁਰੂ ਅਰਜਨ ਦੇਵ ਮਹਾਰਾਜ ਜੀ ਸਾਨੂੰ ਅੱਜ ਬਖਸ਼ਿਸ਼ ਕਰ ਰਹੇ ਨੇ। ਸਾਹਿਬਾਂ ਨੇ ਆਖਿਆ, ਤੇਰੀ ਅੱਧੀ ਗੱਲ ਤੇ ਡੱਲਿਆ ਸੱਚ ਹੈ। ਮਹਾਰਾਜ, ਅੱਧੀ ਕਿਵੇਂ? ਸਤਿਗੁਰੂ ਕਹਿਣ ਲੱਗੇ, ਅੱਧੀ ਇਉਂ ਕਿ ਡੱਲਾ ਨਾ ਮੱਲਾ, ਤੂੰ ਉੱਥੇ ਨਹੀਂ ਸੈ, ਤੇਰੇ ਸਾਥੀ ਉੱਥੇ ਨਹੀਂ ਸਨ, ਤੇਰੀ ਸੈਨਾ ਅਨੰਦਪੁਰ ਸਾਹਿਬ ਉਸ ਵੇਲੇ ਰਣ ਵਿੱਚ ਨਹੀਂ ਸੀ, ਇੰਨੀ ਗੱਲ ਤੇਰੀ ਸੱਚ ਹੈ, ਪਰ ਦੂਜੀ ਸੱਚ ਨਹੀਂ। ਮਹਾਰਾਜ, ਦੂਜੀ ਕਿਉਂ ਸੱਚ ਨਹੀਂ? ਹਜ਼ੂਰ ਆਖਣ ਲੱਗੇ, ਤੂੰ ਆਖਣਾ ਨਾ ਗੁਰੂ ਗੋਬਿੰਦ ਇਕੱਲਾ, ਮੈਂ ਕਦੀ ਇਕੱਲਾ ਹੋਇਆ ਹੀ ਨਹੀਂ। ਡੱਲਾ ਨਾ ਮੱਲਾ, ਗੋਬਿੰਦ ਨਾਲ ਅੱਲਾ, ਮੈਂ ਪ੍ਰਮਾਤਮਾ ਨੂੰ ਸਦਾ ਅੰਗ ਸੰਗ ਜਾਣਿਆ ਹੈ ਤੇ ਉਸੇ ਨੇ ਹਰ ਥਾਂ ਤੇ ਮੇਰੀ ਰਾਖੀ ਕੀਤੀ ਹੈ, ਇਹ ਉਸ ਦੀ ਰਜ਼ਾ ਹੈ ਜਿਸ ਢੰਗ ਨਾਲ ਉਸਨੇ ਭਾਣੇ ਨੂੰ ਵਰਤਾਉਣਾ ਹੈ। ਪਰ ਡੱਲਿਆ, ਯਾਦ ਰੱਖੀ, ਅਸੀਂ ਕਦੀ ਇਕੱਲੇ ਨਹੀਂ ਹੋਏ, ਉਸ ਨਿਰੰਕਾਰ ਦਾ ਆਸਰਾ ਹੈ ਤੇ ਉਹ ਸਦਾ ਸਾਥ ਰਹਿੰਦਾ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਵੀ ਸਾਨੂੰ ਸਮਝਾਉਂਦੇ ਨੇ, ਮਨੁੱਖ ਦੀ ਟੇਕ ਕੰਮ ਨਹੀਂ ਆਉਂਦੀ। ਤੇ ਡੱਲੇ ਦਾ ਭਰਮ ਤੋੜਨ ਵਾਸਤੇ ਹਜ਼ੂਰ ਨੇ ਖੇਡ ਵੀ ਰੱਟ ਦਿੱਤਾ ਉਸ ਦਿਨ, ਲਿਆ ਧਰੀ ਬੰਦੂਕ, ਸੇਵਕ ਨੇ, ਮੈਂ ਤਿਆਰ ਕੀਤੀ, ਹਜ਼ੂਰ ਕਹਿੰਦੇ ਨਿਸ਼ਾਨਾ ਪਰਖਣਾ, ਡੱਲਿਆ ਬੁਲਾ ਆਪਣੇ ਕਿਸੇ ਜਵਾਨ ਨੂੰ, ਉਸ ਤੇ ਨਿਸ਼ਾਨਾ ਲਾ ਕੇ ਦੇਖੀਏ। ਇੱਕ ਵੀ ਨਾ ਨਿਤਰਿਆ ਜੀ, ਅਜਾਈ ਜਾਨ ਕੌਣ ਗਵਾਵੇ। ਡੱਲਿਆ ਤੂੰ ਖੜਾ ਹੋ ਸਕਣਾ ਮਹਾਰਾਜ, ਨਿਸ਼ਾਨਾ ਹੀ ਪਰਖਣਾ, ਕਿਸੇ ਹੋਰ ਚੀਜ਼ ਤੇ ਪਰਖ ਲਓ। ਜਦੋਂ ਆਵਾਜ਼ ਦਿੱਤੀ ਕੋਈ ਸਿੱਖ ਆਵੇ ਤੇ ਆਵਾਜ਼ ਇੱਕ ਲਈ ਦਿੱਤੀ ਹੈ, ਆ ਦੋ ਗਏ ਨੇ ਤੇ ਦੋਵੇਂ ਜ਼ਿੱਦ ਕਰਦੇ ਨੇ। ਇੱਕ ਕਹਿੰਦਾ ਪਹਿਲਾਂ ਸੁਣਿਆ ਮੈਂ ਹੈ, ਦੂਜਾ ਕਹਿੰਦਾ ਤੁਰਿਆ ਪਹਿਲਾਂ ਮੈਂ ਹਾਂ। ਦੋਵੇਂ ਇੱਕ ਕਤਾਰ ਵਿੱਚ ਖੜੇ ਕਰ ਲਏ। ਹਜ਼ੂਰ ਨੇ ਕਿਸੇ ਨੂੰ ਮਾਰਨਾ ਥੋੜੀ ਸੀ, ਇਹ ਤਾਂ ਇੱਕ ਡੱਲੇ ਦਾ ਭਰਮਨ ਵਿਰਤ ਕਰਨ ਵਾਲੀ ਗੱਲ ਸੀ ਕਿ ਐਸੇ ਜਾਂਬਾਜ ਸਨ ਅਨੰਦਪੁਰ ਦੇ ਯੁੱਧ ਵਿੱਚ। ਪਰ ਜੋ ਪ੍ਰਭੂ ਦੀ ਰਜ਼ਾ ਹੈ ਹੋਣਾ ਉਹੀ ਹੈ ਤੇ ਅਸੀਂ ਉਸ ਨੂੰ ਸਦਾ ਆਪਣੇ ਅੰਗ ਸੰਗ ਜਾਣਦੇ ਹਾਂ, ਉਸ ਦੀ ਰਜ਼ਾ ਵਿੱਚ ਪ੍ਰਸੰਨ ਹਾਂ। ਮਨੁੱਖਾਂ ਦੇ ਆਸਰਿਆਂ ਤੇ ਅਸੀਂ ਕਦੀ ਓਟ ਨਹੀਂ ਤੱਕੀ। ਮਾਨੁੱਖ ਕੀ ਟੇਕ ਬ੍ਰਿਥੀ ਸਭ ਜਾਨ, ਦੇਵਨ ਕਹੋ ਏਕ ਹੈ ਭਗਵਾਨ। ਦੇਣ ਵਾਲਾ ਕੋਈ ਹੈ ਤਾਂ ਇੱਕ ਨਿਰੰਕਾਰ ਹੈ। ਮਨੁੱਖ ਦੀਆਂ ਓਟਾਂ ਤੱਕਣੀਆਂ ਬਿਲਕੁਲ ਬੇਅਰਥ ਹਨ। ਪਰਮਾਤਮਾ ਹੀ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਦਾਤਾਰ ਹੈ, ਦੇਣ ਵਾਲਾ ਹੈ ਤੇ ਦੇਣ ਦੇ ਸਮਰੱਥ ਵੀ ਹੈ। ਜਿਸ ਕੈ ਦੀਏ ਰਹੇ ਅਗਾਏ, ਬਹੁਰ ਨ ਤ੍ਰਿਸ਼ਨਾ ਲਾਗੈ ਆਏ। ਜਦ ਮਾਲਕ ਪ੍ਰਸੰਨ ਹੋ ਕੇ ਤਰੁੱਠ ਕੇ ਦਾਤਾਂ ਬਖਸ਼ਦਾ ਹੈ, ਰਜਾ ਦਿੰਦਾ ਹੈ, ਕੋਈ ਕਮੀ ਨਹੀਂ ਰਹਿਣ ਦਿੰਦਾ। ਮਾਲਕ ਦੀਆਂ ਦਿੱਤੀਆਂ ਦਾਤਾਂ ਦੇ ਕਾਰਨ ਇਹ ਜੀਵ ਰਜਿਆ ਰਹਿੰਦਾ ਹੈ ਤੇ ਮੁੜ ਮੁੜ ਕੇ ਇਸ ਨੂੰ ਕਿਸੇ ਪਦਾਰਥ ਦੀ ਫਿਰ ਤ੍ਰਿਸ਼ਨਾ ਨਹੀਂ ਲੱਗਦੀ। ਜਦ ਮਾਲਕ ਦੀ ਦਾਤ ਨਾਲ ਸਨੇਹ ਬਣ ਜਾਏ, ਫਿਰ ਮਾਲਕ ਦਾ ਵੀ ਚੇਤਾ ਰਹੇ, ਤਾਂ ਫਿਰ ਤ੍ਰਿਸ਼ਨਾ ਤੋਂ ਬੰਦਾ ਉੱਪਰ ਉੱਠ ਜਾਂਦਾ ਹੈ। ਬਹੁਰ ਨ ਤ੍ਰਿਸ਼ਨਾ ਲਾਗੈ ਆਏ, ਮਾਰੇ ਰਾਖੈ ਏਕੋ ਆਪ, ਮਾਨੁਖ ਕੈ ਕਿਛ ਨਾਹੀ ਹਾਥ। ਜ਼ਿੰਦਗੀ ਦੇਣ ਵਾਲਾ ਵੀ ਤੇ ਜੀਵਨ ਦੀ ਲੀਲਾ ਨੂੰ ਸਮਾਪਤ ਕਰ ਦੇਣ ਦੇ ਸਮਰੱਥ ਵੀ ਕੇਵਲ ਇੱਕ ਨਿਰੰਕਾਰ ਹੈ। ਮਾਰੇ ਰਾਖੈ ਏਕੋ ਆਪ, ਜੀਵ ਨੂੰ ਮਾਰਦਾ ਵੀ ਤੇ ਬਚਾਉਂਦਾ ਵੀ ਉਹ ਨਿਰੰਕਾਰ ਆਪ ਹੀ ਹੈ। ਮਾਨੁੱਖ ਕੈ ਕਿਛ ਨਾਹੀ ਹਾਥ, ਮਨੁੱਖ ਦੇ ਹੱਥ ਵਿੱਚ ਮਾਰਨ ਬਚਾਉਣ ਰੱਖਣ ਦੀ ਕੋਈ ਸ਼ਕਤੀ ਨਹੀਂ, ਐਵੇਂ ਭੁਲੇਖੇ ਨੇ। ਸਤਿਗੁਰੂ ਜੀ ਨੇ ਫਰਮਾਇਆ ਹੈ, ਜਦ ਪ੍ਰਭੂ ਰਖਵਾਲਾ ਹੋਵੇ ਤਾਂ ਕੌਣ ਮਿਟਾ ਸਕਦਾ ਹੈ ਇਸ ਜੀਵ ਨੂੰ। ਜਿਸ ਨੂੰ ਤੂੰ ਰਖਵਾਲਾ ਮਾਰੇ ਤਿਸ ਕੌਣ, ਜਿਸ ਨੂੰ ਤੂੰ ਰਖਵਾਲਾ ਜਿੱਤਾ ਤਿੰਨੇ ਭੈਣ। ਐ ਮਾਲਕ ਜਿਹਦੇ ਵੱਲ ਤੂੰ ਹੈ, ਉਸ ਨੂੰ ਕੋਈ ਨਹੀਂ ਮਾਰ ਸਕੇਗਾ। ਜਿਸ ਕਾ ਸਾਹਿਬ ਡਾਢਾ ਹੋਏ, ਤਿਸ ਨੂੰ ਮਾਰ ਨਾ ਸਕੈ ਕੋਈ। ਸਾਹਿਬ ਕੀ ਸੇਵਕ ਰਹਿ ਸ਼ਰਨਾਈ, ਆਪੇ ਬਖਸ਼ੇ ਦੇ ਵਡਿਆਈ। ਹਾਂ, ਸੇਵਕ ਮਾਲਕ ਦੀ ਸ਼ਰਨ ਵਿੱਚ ਰਹਿੰਦਾ ਹੈ ਤੇ ਮਾਲਕ ਸ਼ਰਨ ਪੈ ਦੀ ਪੱਤ ਰੱਖਦਾ ਹੈ, ਰਾਖੀ ਕਰਦਾ ਹੈ, ਬੋਲਦਾ ਹੈ। ਸਵਾਲ ਉਸ ਦੀ ਸ਼ਰਨ ਵਿੱਚ ਆ ਜਾਣਦਾ ਹੈ। ਤੋ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਹਨ, ਮਾਰਨ ਵਾਲਾ ਰੱਖਣ ਵਾਲਾ ਇੱਕ ਉਹੀ ਹੈ, ਮਨੁੱਖ ਦੇ ਹੱਥ ਵਿੱਚ ਕੁਝ ਨਹੀਂ। ਮਾਨੁਖ ਕਹਿ ਕਿਛ ਨਾਹੀ ਹਾਥ, ਤਿਸ ਕਾ ਹੁਕਮ ਬੂਝ ਸੁਖ ਹੋਏ, ਤਿਸ ਕਾ ਨਾਮ ਰੱਖ ਕੰਠ ਪਰੋਏ। ਉਸ ਪ੍ਰਮਾਤਮਾ ਦਾ ਹੁਕਮ ਸਮਝਣ ਦੀ ਜ਼ਰੂਰਤ ਹੈ। ਜਿਨ੍ਹਾਂ ਨੇ ਉਸ ਦੀ ਰਜ਼ਾ ਨੂੰ ਪਹਿਚਾਣ ਲਿਆ, ਹੁਕਮ ਨੂੰ ਬੁੱਝ ਲਿਆ, ਉਹ ਸੱਚੇ ਸੁਖ ਨੂੰ ਪ੍ਰਾਪਤ ਕਰ ਲੈਂਦੇ ਹਨ ਤੇ ਤਾਕੀਦ ਕਰਦੇ ਹਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਿ ਐ ਪ੍ਰਾਣੀ, ਉਸ ਮਾਲਕ ਦਾ ਨਾਮ ਸਦਾ ਯਾਦ ਰੱਖ, ਗਲੇ ਵਿੱਚ ਪਰੋ ਕੇ ਜਿਵੇਂ ਹਾਰ ਪਾ ਲਿਆ ਹੋਵੇ, ਇਉਂ ਉਸ ਮਾਲਕ ਨੂੰ ਗਲੇ ਦਾ ਹਾਰ ਬਣਾ ਲੈ। ਤੇਰਾ ਸ਼ਿੰਗਾਰ ਵੀ ਹੋਵੇ, ਤੇਰੇ ਸਵਾਸ ਸਵਾਸ ਵਿੱਚ ਉਸ ਦਾ ਵਾਸ ਵੀ ਹੋਵੇ, ਜਾਪ ਹੋਵੇ। ਤਿਸ ਕਾ ਨਾਮ ਰੱਖ ਕੰਠ ਪਰੋਏ, ਸਿਮਰ 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 ਪ੍ਰਭ ਸੋਏ, ਨਾਨਕ ਵਿਘਨ ਨਾ ਲਾਗੈ ਕੋਏ। ਤਾਕੀਦਾਂ ਕਰ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਸਮਝਾ ਰਹੇ ਹਨ ਕਿ ਐ ਮਨੁੱਖ, ਉਸ ਪਰਮਾਤਮਾ ਨੂੰ ਬਾਰ ਬਾਰ ਜਪ ਸਿਮਰ, ਚੇਤੇ ਕਰ ਚੇਤੇ ਕਰ, ਉਸ ਨੂੰ ਭੁਲਾਈ ਨਾ। ਜੇ ਉਸ ਨੂੰ ਯਾਦ ਰੱਖੇਗਾ ਤੇ ਉਸ ਦੀ ਬਰਕਤ ਤੇਰੇ ਪਾਸ ਵਰਤੇਗੀ, ਕਿਸੇ ਪ੍ਰਕਾਰ ਦਾ ਕੋਈ ਵਿਘਨ ਨਹੀਂ ਲੱਗੇਗਾ। ਦੂਜਾ ਪਦ ਹੈ, ਉਸਤਤ ਮਨ ਮਹਿ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ। ਸਿਫਤ ਤਾਂ ਅਸੀਂ ਕਰਦੇ ਹਾਂ, ਪਰ ਸਾਡੀ ਸਿਫਤ ਬੜੀ ਹੋਰ ਹੀ ਢੰਗ ਦੀ ਹੈ। ਜਿਨ੍ਹਾਂ ਨਾਲ ਸਨੇਹ ਹੈ ਉਹਨਾਂ ਦੀ ਵਡਿਆਈ ਕਰਦੇ ਹਾਂ, ਜਿਨ੍ਹਾਂ ਨਾਲ ਵਿਰੋਧ ਬਣ ਜਾਂਦਾ ਹੈ ਉਹਨਾਂ ਦੀ ਨਿੰਦਿਆ ਕਰਦੇ ਹਾਂ। ਇਹ ਸਾਡੇ ਸੁਭਾਅ ਦਾ ਇੱਕ ਹਿੱਸਾ ਹੀ ਬਣ ਗਿਆ ਹੈ। ਪਰ ਸਤਿਗੁਰੂ ਕਹਿੰਦੇ ਨੇ, ਉਸਤਤ ਤਾਂ ਜ਼ਰੂਰ ਕਰ, ਪਰ ਕਰ ਉਸ ਨਿਰੰਕਾਰ ਦੀ। ਜ਼ਰੂਰੀ ਨਹੀਂ ਕਿ ਉੱਚੀ ਉੱਚੀ ਕਰੇਗਾ ਤਾਂ ਹੀ ਸਿਫਤ ਹੋਵੇਗੀ। ਜਾਪ ਦਾ ਇਸ ਗੱਲ ਨਾਲ ਕੋਈ ਸੰਬੰਧ ਨਹੀਂ ਕਿ ਹਮੇਸ਼ਾ ਉੱਚੀ ਉੱਚੀ ਹੀ ਗਾਉਣਾ ਹੈ। ਬੋਲਣ ਦੀ ਜ਼ਰੂਰਤ ਪੈਂਦੀ ਹੈ ਪਰਮਾਤਮਾ ਨੂੰ ਸੁਣਾਉਣ ਵਾਸਤੇ ਨਹੀਂ, ਲੋਕਾਂ ਨੂੰ ਸੁਣਾਉਣ ਲਈ ਕਿ ਹੋਰ ਸਰੋਤੇ ਵੀ ਸੁਣ ਲੈਣ ਤੇ ਉਹਨਾਂ ਨੂੰ ਵੀ ਇਹ ਰੰਗ ਲੱਗੇ। ਸੰਗਤ ਵਿੱਚ ਬੋਲਣ ਦੀ ਜ਼ਰੂਰਤ ਹੈ ਦੂਜਿਆਂ ਨੂੰ ਸੁਣਾਉਣ ਵਾਸਤੇ। ਪਰਮਾਤਮਾ ਤਾਂ ਅੰਦਰ ਬੈਠਾ, ਤੇਰੇ ਹਿਰਦੇ ਵਿੱਚ ਉਸ ਦਾ ਭਾਵ ਉੱਠੇ ਸਿਮਰਨ ਹੋ ਗਿਆ ਤੇ ਮਾਲਕ ਨੇ ਜਾਣ ਵੀ ਲਿਆ, ਉਸ ਪਾਸੋਂ ਤਾਂ ਛੁਪਿਆ ਹੋਇਆ ਕੁਝ ਨਹੀਂ। ਇਸ ਲਈ ਹਜ਼ੂਰ ਕਹਿੰਦੇ ਨੇ, ਉਸਤਤ ਮਨ ਮਹਿ ਕਰ ਨਿਰੰਕਾਰ, ਮਨ ਵਿੱਚ ਉਸ ਨਿਰੰਕਾਰ ਦੀ ਵਡਿਆਈ ਕਰ, ਉਸ ਦੀ ਸਿਫਤ ਸਲਾਹ ਵਿੱਚ ਜੁੜ, ਫਿਰ ਤੇਰੀ ਜ਼ਬਾਨ ਤੇ ਵੀ ਆਵੇ ਮੁਬਾਰਕ ਹੈ। ਪਰ ਜੇ ਕੇਵਲ ਗੱਲ ਜ਼ਬਾਨ ਜ਼ਬਾਨ ਤੇ ਰਹਿ ਗਈ, ਧਿਆਨ ਵਿੱਚ ਨਾ ਵਸੀ, ਮਨ ਵਿੱਚੋਂ ਤੂੰ ਨਾ ਉਸ ਮਾਲਕ ਦੀ ਵਡਿਆਈ ਗਾਈ, ਤਾਂ ਤੇਰੇ ਜ਼ਬਾਨੋਂ ਗਾਉਣ ਦਾ ਵੀ ਕੀ ਅਰਥ ਹੈ? ਸਹਿਬਾਂ ਦਾ ਫੈਸਲਾ ਹੈ, ਜੋ ਜੀਏ ਹੋਏ ਸੋ ਉਗਵੈ, ਮੋਹ ਕਾ ਕਹਿਆ ਵਾਓ। ਜ਼ਬਾਨ ਦੀਆਂ ਗੱਲਾਂ ਤਾਂ ਕੇਵਲ ਹਵਾ ਹੈ, ਅੰਦਰ ਜਿਹੜਾ ਬੀਜ ਬੀਜਿਆ ਜਾਏ ਉਸ ਨੇ ਉਗਣਾ ਹੈ। ਇਸ ਲਈ ਗੁਰੂ ਅਰਜਨ ਦੇਵ ਜੀ ਤਾਕੀਦ ਕਰ ਰਹੇ ਹਨ, ਪਰਮਾਤਮਾ ਦੀ ਸਿਫਤ ਕਰ ਮਨ ਵਿੱਚ, ਤੇਰੇ ਮਨ ਵਿੱਚ ਟਿਕ ਜਾਏ, ਫਿਰ ਤੂੰ ਜ਼ਬਾਨੋਂ ਵੀ ਗਾਏਗਾ ਤਾਂ ਰਸ ਹੋਰ ਹੀ ਹੋਏਗਾ। ਲੋਕਾਂ ਦੀਆਂ ਵਡਿਆਈਆਂ ਤਾਰੀਫਾਂ ਦੇ ਪੁਲ ਬੰਨਣੇ ਛੱਡ, ਪਰਮਾਤਮਾ ਦੀ ਸਿਫਤ ਗਾ। ਕਹਿੰਦੇ ਨੇ, ਜਦ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਭਾਈ ਮਰਦਾਨਾ ਜੀ ਨੂੰ ਆਪਣਾ ਸਾਥੀ ਬਣਾਉਣਾ ਸੀ, ਮਰਦਾਨਾ ਜੀ ਰਬਾਬ ਬੜਾ ਸੁੰਦਰ ਵਜਾਉਂਦੇ ਸਨ, ਤੇ ਸੁਣ ਕੇ ਸਾਹਿਬ ਆਖਿਆ, ਭਲਿਆ ਪੁਰਸ਼ਾ, ਤੂੰ ਰਬਾਬ ਬੜਾ ਭਲਾ ਵਜਾਉਂਦਾ ਹੈ, ਤੈਨੂੰ ਰਾਗਾਂ ਦੀ ਤਾਲਾਂ ਦੀ ਸਵਰਾਂ ਦੀ ਸਮਝ ਹੈ, ਕੀ ਕੰਮ ਕਰਦਾ ਹੈ? ਤਾਂ ਕਹਿੰਦੇ ਨੇ ਮਰਦਾਨੇ ਆਖਿਆ, ਗਰੀਬ ਨਵਾਜ, ਮੈਂ ਕਲਿਆਣ ਕਰਦਾ ਹਾਂ। ਕਲਿਆਣ ਪਿੰਡਾਂ ਵਿੱਚ ਕਿਸੇ ਦੀ ਸਿਫਤ ਕਰਨ ਨੂੰ ਵੀ ਕਹਿੰਦੇ ਨੇ, ਉਹਨੇ ਬੜੀ ਉਹਦੀ ਕਲਿਆਣ ਕੀਤੀ। ਮੈਂ ਮਹਾਰਾਜ ਕਲਿਆਣ ਕਰਦਾ ਹਾਂ। ਸਤਿਗੁਰੂ ਹੱਸ ਕੇ ਆਖਣ ਲੱਗੇ, ਮਰਦਾਨਿਆਂ, ਕਲਿਆਣ ਕਰਦਾ ਹੈ? ਹਾਂ ਮਹਾਰਾਜ, ਮੈਂ ਲੋਕਾਂ ਦੀ ਕਲਿਆਣ ਕਰਦਾ ਹਾਂ। ਹਜ਼ੂਰ ਨੇ ਫਿਰ ਆਖਿਆ, ਫਿਰ ਤਾਂ ਗੱਲ ਬੜੀ ਚੰਗੀ ਹੈ, ਕਿਸੇ ਦੀ ਕਲਿਆਣ ਹੋ ਜਾਏ, ਹੋਰ ਚਾਹੀਦਾ ਕੀ ਹੈ? ਆਪਣੀ ਵੀ ਕਲਿਆਣ ਹੋ ਜਾਏ, ਦੁਨੀਆਂ ਦੀ ਵੀ ਕਲਿਆਣ ਹੋ ਜਾਏ। ਕੰਮ ਤੇ ਭਾਈ ਸਾਡਾ ਵੀ ਇਹੀ ਹੈ ਕਿ ਦੁਨੀਆਂ ਦੀ ਕਲਿਆਣ ਕਰੀਏ। ਪਰ ਤੂੰ ਦੱਸ, ਤੂੰ ਕਲਿਆਣ ਕਿਵੇਂ ਕਰਦਾ ਹੈ? ਸਧਾਰਨ ਜਿਹਾ ਸ਼ਬਦ ਹੋਵੇ, ਜਦੋਂ ਕਿਸੇ ਦਾਨੇ ਦੇ ਹੱਥ ਆ ਜਾਏ ਤੇ ਉਸ ਵਿੱਚ ਰੰਗ ਭਰ ਦਿੰਦਾ ਹੈ। ਲੋਕ ਤਾਂ ਤਾਰੀਫਾਂ ਦੁਨੀਆਂ ਦੀਆਂ ਕਰਨ ਨੂੰ ਕਲਿਆਣ ਕਹਿੰਦੇ ਸਨ, ਪਰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇੱਕ ਰੰਗ ਭਰ ਦਿੱਤਾ ਇਸ ਵਿੱਚ। ਮਰਦਾਨੇ ਦੱਸਿਆ, ਮਹਾਰਾਜ ਬਸ ਕਲਿਆਣ ਹੋਰ ਕੀ ਕਰਨੀ ਹੈ? ਜਿਹਦੇ ਖੇਤ ਚਲੇ ਗਏ ਉਸ ਦੀ ਵਡਿਆਈ ਦੇ ਪੁਲ ਬੰਨਣੇ ਨੇ, ਉਹਦੀ ਸਿਫਤ ਗਾ ਦੇਈ ਦੀ ਹੈ, ਤੇ ਜਜਮਾਨ ਖੁਸ਼ ਹੋ ਕੇ ਕੁਝ ਨਾ ਕੁਝ ਦੇ ਦਿੰਦੇ ਨੇ, ਇਹ ਮੇਰੀ ਕਲਿਆਣ ਹੈ, ਮੈਂ ਇਹ ਕਲਿਆਣ ਕਰਦਾ ਹਾਂ। ਸਤਿਗੁਰੂ ਆਖਣ ਲੱਗੇ, ਮਰਦਾਨਿਆਂ, ਤੇਰੇ ਪਾਸ ਗੁਣ ਬੜਾ ਚੰਗਾ ਹੈ ਰਾਗ ਤਾਲ ਦਾ, ਜੇ ਇਹਦੇ ਨਾਲ ਅਸਲੀ ਕਲਿਆਣ ਕਰਨ ਵਾਲੇ ਪਾਸੇ ਲੱਗੇ, ਸਾਡੇ ਨਾਲ ਜੁੜੇ, ਤੇਰਾ ਵੀ ਭਲਾ ਤੇ ਦੁਨੀਆਂ ਦਾ ਵੀ ਭਲਾ। ਮਹਾਰਾਜ ਤੁਸੀਂ ਕਿਹੜੀ ਕਲਿਆਣ ਕਰਦੇ ਹੋ? ਤਾਂ ਹਜ਼ੂਰ ਨੇ ਆਖਿਆ, ਮੈਂ ਜਿੱਥੇ ਤੱਕ ਬੋਲ ਕੇ ਕਲਿਆਣ ਕਰਨ ਦੀ ਬਾਤ ਹੈ, ਉਹ ਤਾਂ ਕਰਦਾ ਹਾਂ ਨਿਰੰਕਾਰ ਦੀ। ਸਿਫਤ ਗਾਉਣੀ ਹੈ ਪਰਮਾਤਮਾ ਦੀ, ਪਰ ਖੂਬੀ ਇਸ ਦੀ ਇਹ ਹੈ, ਜਿਹੜੇ ਵੀ ਸੁਣ ਲੈਣਗੇ ਉਹਨਾਂ ਦੀ ਵੀ ਗਤੀ ਹੋ ਜਾਏਗੀ, ਕਲਿਆਣ ਹੋ ਜਾਏਗੀ। ਆ ਮਰਦਾਨਿਆਂ, ਮਿਲ ਸਾਡੇ ਨਾਲ, ਆਪਾਂ ਜਗਤ ਦੀ ਕਲਿਆਣ ਕਰੀਏ ਤੇ ਰੱਬ ਦੀ ਕਲਿਆਣ ਗਾਵੀਏ। ਗੁਰੂ ਅਰਜਨ ਦੇਵ ਮਹਾਰਾਜ ਜੀ ਉਸੇ ਸਿਫਤ ਸਲਾਹ ਨਾਲ ਸਾਨੂੰ ਜੋੜ ਰਹੇ ਨੇ ਕਿ ਇਹ ਪ੍ਰਾਣੀ, ਮਨ ਵਿੱਚ ਉਸ ਪਰਮਾਤਮਾ ਦੀ ਸਿਫਤ ਸਲਾਹ ਕਰ। ਉਸਤਤ ਮਨ ਮਹਿ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ, ਤੇ ਇਉਂ ਆਖ ਆਪਣੇ ਮਨ ਨੂੰ ਕਿਹਾ, ਮੇਰਿਆ ਮਨਾ ਸੱਚਾ ਵਿਹਾਰ ਕਰ। ਸੰਸਾਰ ਵਿੱਚ ਵਿਚਰਦਿਆਂ ਹੋਇਆਂ ਸੱਚਾ ਸੌਦਾ ਇਹੀ ਹੈ, ਪਰਮਾਤਮਾ ਦੇ ਨਾਮ ਦਾ ਵਪਾਰੀ ਬਣ। ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲਿਹ ਜੀਓ। ਸ਼ੁੱਧ ਰਸਨਾ ਨਾਲ ਉਸ ਅਕਾਲ ਪੁਰਖ ਦਾ ਅੰਮ੍ਰਿਤ ਨਾਮ ਪੀ ਤੇ ਆਪਣੀ ਜਿੰਦ ਨੂੰ ਸਦਾ ਵਾਸਤੇ ਸੁਖੀ ਬਣਾ ਲੈ। ਜਿਹੜਾ ਜੀਓ ਪਰਮਾਤਮਾ ਦੀ ਸਿਫਤ ਸਲਾਹ ਰਸਨਾ ਨਾਲ ਗਾਉਂਦਾ ਹੈ ਤੇ ਇਹ ਰਸ ਆਪਣੇ ਅੰਦਰ ਭਰ ਲੈਂਦਾ ਹੈ, ਉਹ ਸੁਖੀਆ ਹੈ, ਹਮੇਸ਼ਾ ਲਈ ਸੁਖੀ ਹੈ। ਸਦਾ ਸੁਹੇਲਾ ਕਰ ਲਿਹ ਜੀਓ, ਨੈਨੋ ਪੇਖ ਠਾਕੁਰ ਕਾ ਰੰਗ, ਸਾਧ ਸੰਗ ਬਿਨਸੈ ਸਭ ਸੰਗ। ਫਿਰ ਹੋਰ ਕੰਮ ਕਰ, ਹਰ ਨੇਤਰ ਨੂੰ ਪ੍ਰੇਰਣਾ ਦੇ ਰਹੇ ਹਨ, ਹਰ ਅੰਗ ਨੂੰ ਪ੍ਰੇਰਣਾ ਦੇ ਰਹੇ ਹਨ। ਦੋਵੇਂ ਅੱਖਾਂ ਤੇਰੀਆਂ ਕਿਵੇਂ ਦੇਖਣ, ਨੈਨੋ ਪੇਖ ਠਾਕੁਰ ਕਾ ਰੰਗ। ਅੱਖਾਂ ਨਾਲ ਉਸ ਠਾਕੁਰ ਦਾ, ਅਕਾਲ ਪੁਰਖ ਦਾ ਇਹ ਰੰਗ ਤੱਕ, ਜਿਹੜਾ ਸੰਸਾਰ ਵਿੱਚ ਅਸਚਰਜ ਉਸਦੇ ਕੌਤਕ ਚੱਲ ਰਹੇ ਨੇ ਤੇ ਬਿਸਮਾਦੀ ਕੁਦਰਤ ਉਸਨੇ ਸਾਜ ਦਿੱਤੀ, ਇਹ ਆਪ ਵਿੱਚ ਬੈਠ ਗਿਆ ਹੈ। ਸਾਧ ਸੰਗ ਬਿਨਸੈ ਸਭ ਸੰਗ, ਸਾਧ ਪੁਰਸ਼ਾਂ ਦੀ ਸੰਗਤ ਕਰੇ ਤਾਂ ਤੇਰੀ ਹੋਰ ਜਿਹੜੀ ਉਲਟੀ ਪੁਲਟੀ ਅਨੇਕ ਪ੍ਰਕਾਰ ਦੀ ਸੰਗਤ ਹੈ, ਇਸ ਤੋਂ ਛੁਟਕਾਰਾ ਤੈਨੂੰ ਮਿਲ ਜਾਏ, ਰੱਬੀ ਰੰਗ ਲੱਗ ਜਾਏ। ਨੈਨੋ ਪੇਖ ਠਾਕੁਰ ਕਾ ਰੰਗ, ਅੱਖਾਂ ਨਾਲ ਪਰਮਾਤਮਾ ਦੇ ਕ੍ਰਿਸ਼ਮੇ ਚੋਜ ਤਮਾਸ਼ੇ ਬਿਸਮਾਦ ਨੂੰ ਤੱਕ ਤੇ ਉਹਦੇ ਪ੍ਰੇਮ ਵਿੱਚ ਭਿੱਜ। ਸਾਧ ਸੰਗਤ ਕਰ ਤੇ ਇਹ ਸੰਗਤ ਕੀਤਿਆਂ ਬਾਕੀ ਦੀਆਂ ਸੰਗਤਾਂ ਤੋਂ ਛੁਟਕਾਰਾ ਮਿਲ ਜਾਂਦਾ ਹੈ, ਜਿਹੜੀਆਂ ਭਟਕਾਉਂਦੀਆਂ ਨੇ। ਚਰਨ ਚਲੋ ਮਾਰਗ ਗੋਬਿੰਦ, ਮਿਟਹਿ ਪਾਪ ਜਪੀਐ ਹਰ ਬਿੰਦ। ਇਹਨਾਂ ਪੈਰਾਂ ਨਾਲ ਰੱਬ ਦੇ ਰਸਤੇ ਤੇ ਤੁਰ। ਇਹ ਪੈਰ ਤੁਰਦੇ ਜ਼ਰੂਰ ਨੇ, ਕੋਈ ਚਾਹੇ ਤੇ ਵੇਸਵਾ ਦੇ ਦੁਆਰੇ ਪਹੁੰਚ ਜਾਏ, ਕੋਈ ਚਾਹੇ ਨਸ਼ਿਆਂ ਦੇ ਅੱਡੇ ਤੇ ਪਹੁੰਚ ਜਾਏ, ਕੋਈ ਚੱਲੇ ਤੇ ਸਤ ਸੰਗਤ ਵਿੱਚ ਪਹੁੰਚ ਜਾਏ। ਅੰਦਰਲੇ ਪੈਰਾਂ ਤੇ ਚੱਲਿਆ, ਜਦ ਅੰਦਰਲੀ ਯਾਤਰਾ ਕੋਈ ਕਰਦਾ ਹੈ, ਉਸ ਵਿੱਚ ਵੀ ਚਾਹੇ ਕੋਈ ਵਿਕਾਰਾਂ ਵੱਲ ਸੁਰਤੀ ਨੂੰ ਲੈ ਜਾਏ, ਚਾਹੇ ਨਿਰੰਕਾਰ ਵੱਲ ਲੈ ਜਾਏ। ਸਤਿਗੁਰੂ ਕਹਿੰਦੇ ਨੇ, ਚੱਲ ਚਰਨਾਂ ਨਾਲ, ਪੈਰਾਂ ਨਾਲ, ਪਰ ਕਿੱਧਰ ਨੂੰ? ਰੱਬ ਦੇ ਰਸਤੇ ਤੇ। चरण चलो मार्ग गोबिंद, नतीजा की होवेगा मिट है पाप जपिए हर बिंद। परमात्मा नू बिंद पर थोड़ा जा समा जपन दा सदका भी सब पाप मिट जांदे हन, हिरदा पवित्र हो जांदा है, अंदर शुद्धता बन जांदी है। कर हर कर्म श्रवण हर कथा, हर दरगह नानक ऊजल मथा। इन हथां दे राही कर दा अर्थ है हथ। कर हर कर्म इन हथां नाल हरी दे कम कर, सेवा धर्म दे कार्ज करिया कर। श्रवण हर कथा ते इन कन्ना नू रब दी कथा सुनन दी आदत पा। परमात्मा दी सिफत सलाह इन कन्ना नाल सुनिया कर। जिन्हां कन्ना राही परमात्मा दी सिफत सुनी जांदी है, जेड़े हथ धर्म दी किरत करदे हन, उस प्राणी दा दरगाह विच मुख उजला हुंदा है, जिदे हाथ धर्म दे काम वल ते कन परमात्मा दी कथा सुनन वाले पासे होन। ऐ मन तू भी इस उपदेश नू मन। हे जीव कर हर कर्म श्रवण हर कथा, हर दरगह नानक उजल मथा। हथां नाल काम ओ कर जिहड़े धर्म दे अनुकूल हन, रब दे दर ते प्रवान चढ़ जावन। ते कन्ना नू उस्तत निंदिया दा रस ना ला, परमात्मा दी कथा सुनन दा रस ला दे। हरी दी कथा सुनिया कर, नतीजा ए होवेगा हर दरगह नानक उजल मथा। जिसने भी गुरु अर्जन देव महाराज कहिंदे ने इस तरह कर लिया, इन्हां इंद्रियां नू रब्बी पासे ला लिया, रब दी दरगाह विच उन्हां दा मुख उजला हुंदा है, तेरा भी मुख उजला होवेगा। तीजा पद हजूर आरंभ करदे हन। बड़ भागी ते जन जग माहे, सदा सदा हर के गुण गाहे। बहु वचन है ओ जन ओ प्राणी संसार विच वड्डे भागां वाले हन, जेड़े हमेशा हमेशा परमात्मा दी सिफत गायन करन वाल लगे रहिंदे ने। जेड़े जिंदगी दीआं घड़ियां नूं बेकार नहीं गवांदे, बल्कि मालक दी याद जिन्हां अंदर बनी रहिंदी है ते हरी दे गुण गाउंदे हन, ओह ने वड्डे भागां वाले इस संसार विच। राम नाम जो करह बीचार, से तनवंत गनी संसार। असी चार छिलड़ा ते मान कर लेंदे हां कि कुछ पैसा पल्ले आ गया है, असी तनवान हो गए हां, पर बाणी दा फैसला कुछ होर है। सतगुरु कहिंदे ने जिनकै पल्ले धन वसै तिनका नाम फकीर। अक्सर सतगुरां ने फैसला क्यों दिता? कारण ए है कि जदो मन विच धन वस जाए ते मन दी दौड़ इसे पासे लगी रहिंदी है, फिर भावे असी अरबां ते खरबां पति क्यों ना हो जावीए, तां वी ध्यान यही है होर वध जाए होर वध जाए। घट तो घट तृष्णा 10 गुणा अगां वल नू देखदी है। अमेरिका दा सब तो तनवान बंदा एंड्रयू कारनेगी, जिस नू पता नहीं सी कि उस पास किन्ने पैसे हन, अथाह डॉलर जोड़ लै, पर जिस वेले मरण दे किनारे पिया सी ते उस दे पास सियाना कोई पुरुष बैठा सी, उसने पुछया एंड्रयू मेरा ख्याल है कि तू दुनिया तो संतुष्ट जा रहा होवेगा। एंड्रयू कारनेगी ने पुछया किवें, ते पुछण वाला दाना पुरुष आखण लगा ओ इसलई कि तू सब तो वध दुनिया विचो धन इकट्ठा कीता है, सब तो धनवान है, बहुत सरमाया जोड़िया है, हुण तेरी तां तृष्णा मुक गई होवेगी, जान दा वक्त आ गया है, पर तेनू ए तां संतुष्टी होवेगी ना, जिन्ना चाहिया ओना धन जोड़ लिया। कहिंदे ने एंड्रयू कारनेगी दीआं अखां विच हंजू आ गए ते आखण लगा नहीं नहीं, मैं तां बहुत फेलियर हां इस जिंदगी विच, अजे जिन्ना मैं इकट्ठा कीता सी इस तो 10 गुणा होर चाहुंदा सां, ओह तां मेरे सुपने अधूरे ही रह गए, मैं धन इकट्ठा ना कर सकिया। तो जिन्हें धन इकट्ठा करने दे दौड़ विच शामिल हो जांदे ने, उन्नी तृष्णा क्योंकि वधदी जांदी है, ते मनुख होर ते होर ते होर तृष्णा दी तिहा कारण दुखी रहिंदा है, रजदा नहीं। तो सतगुरु जी ने सानू समझाया है कि असली तनवान ओह ने जिन्हां ने रमे होए परमात्मा दे नाम दी विचार नू चित विच वसाया होवे, ओह छिलड़ां पिछे नहीं दौड़दे, ना त्याग के दौड़दे ने। कुछ लोग असी देखने आ माया दे अगे अगे भजे जांदे ने, डरदे ने, हथ नहीं लाउणा, कुछ पिछे पिछे दौड़े फिरदे ने। भगत दोहां विचों कुछ नहीं करदा, उस दे जीवन दा ढंग निराला है। ਉਹ ਅੰਦਰਲਾ ਸਰਮਾਇਆ ਵੀ ਜਾਣਦਾ ਹੈ, ਪ੍ਰਭੂ ਨਾਮ ਦੀ ਵਿਚਾਰ ਉਸ ਨੂੰ ਚਿੱਤ ਵਿੱਚ ਵਸਾ ਲੈਂਦਾ ਹੈ, ਦੁਨੀਆਂ ਦੇ ਵਿਵਹਾਰ ਵਿੱਚ ਮਾਇਆ ਨਾਲ ਵੀ ਵਰਤਦਾ ਹੈ। ਤੋ ਸਤਿਗੁਰੂ ਕਹਿੰਦੇ ਹਨ ਜਿਨ ਕਾ ਪੱਲੇ ਧਨ ਵਸੈ ਤਿਨ ਕਾ ਨਾਉ ਫਕੀਰ, ਜਿਨ ਕਾ ਹਿਰਦੈ ਤੂੰ ਵਸੈ ਤੇ ਨਰ ਗੁਣੀ ਗਹੀਰ। ਕਿਉਂਕਿ ਧਨ ਪਿੱਛੇ ਦੌੜਨ ਵਾਲਿਆਂ ਦੀ ਤ੍ਰਿਸ਼ਨਾ ਨਹੀਂ ਮੁੱਕਦੀ, ਹੋਰ ਮੰਗਦੇ ਨੇ, ਇਸ ਲਈ ਫਕੀਰ। ਤੇ ਜਿਨ੍ਹਾਂ ਦੇ ਹਿਰਦੇ ਵਿੱਚ ਹੇ ਪ੍ਰਭੂ ਤੂੰ ਵਸ ਜਾਂਦਾ ਹੈ, ਉਹ ਗੁਣਾਂ ਦੇ ਗਹਿਰੇ ਸਮੁੰਦਰ ਬਣ ਜਾਂਦੇ ਨੇ। राम नाम जो करह विचार, से तनवंत गनी संसार। जेड़े रमे हुए परमात्मा दे नाम दी विचार करदे हन, ओ दुनिया विच धनी गिने जानगे। मन तन मुख बोलह हर मुखी सदा सदा जन होते सुखी। मन करके तन करके मुंह नाल जेड़े बंदे प्रभु दा नाम जपदे ने ओही ने मुखीए, ओ मुखी ने सदा सदा जन होते सुखी ते ओ हमेशा ही सदा सदा लई सुखी रहिंदे ने, आनंद विच विचरदे ने। एको एक एक पछाने इत उत की ओ सोजी जाने। उस एक रमे हुए परमात्मा नू केवल एक नू अकाल पुरख नू ओ पहचानदा है। जेड़ा मनुख ओ लोक ते परलोक दोहां जहाना दी खबर जान लैंदा है, अंतरजामी नाल अभेद हो के उस लई भी अंतरजामता दे द्वार खुल जांदे ने, सोजी आ जांदी है। नाम संग जिसका मन मानिया नानक तिन्ह निरंजन जाने। नाम दे संग प्रभु नाम दे संग जिसका मन मन गया पतीज गया तृप्त हो गया है जुड़ गया है नानक तिन्ह निरंजन जानिया। गुरु अर्जन देव महाराज जी फरमाउंदे हन निरंजन है माया दे प्रभाव तो रहत अकाल पुरख, उसने मोह माया तो निर्लेप निरंकार नू जान लिया है। चौथे पद अंदर सतगुरु फुरमान करदे हन गुर प्रसाद आपन आप सुझै तिसकी जानो तृष्णा बुझै। सतगुरु दी कृपा जिंदगी विच बड़ी अमोलक है। गुरु दी कृपा नाल जिस मनुख ने अपने मूल नू जोत स्वरूप परमात्मा नू बुझ लिया जान लिया जिस नू पता लग गया उस दी सारी तृष्णा मिट गई। ओ पदार्थों तो उच्चा उठ परमात्मक वृत्ति विच लीन हो गया। साध संग हर हर जस कहत सर्ब रोग ते ओह हर जन रहत। जेड़ा साध संगत विच जुड़दा है ते वाहिगुरु दा जस करदा है परमात्मा दी सिफत सलाह जपदा है मन तो भी ते जबान तो भी सर्ब रोग ते ओह हर जन रहत। ओ हरी दा सेवक सब बीमारियां विकारां आदिकां तो बचिया रहिंदा है। अनदिन कीर्तन केवल बख्यान हर रोज दी उस दी जिंदगी इस तरह दी बन जांदी है। दिन रात उस दा इयों बीतदा है कीर्तन करना कीर्तन सुनना परमात्मा दा वख्यान करना ते सुनना। रब दी सिफत सलाह नाल जुड़िया उस दे रोज दिन रात बीतदे हन। बख्यान करना हुंदा है व्याख्या करनी कीर्तन सिफत सलाह नू गाउणा जिथे राग तान ताल मिल जावन ते रब दी कीर्ति नाल जुड़ जाए कीर्तन बन जांदा है। ते हर रोज दिन रात जो प्राणी इस लगन विच लगा होया है कीर्तन विच प्रभु दे ध्यान विच जुड़िया रब दी व्याख्या विच अनदिन कीर्तन केवल बख्यान गृहस्थ मह सोई निर्बान। ओ मनुख गृहस्त विच रहिंदा होया निर्लेप है। गृहस्थ नू छड के दौड़ जान दा उपदेश सतगुरु जी ने बिलकुल नहीं दिता। ना इस विच खचत हो जान दा उपदेश दिता है कि इस विच खुब के तू असली सत परमात्मा नू भुल जाए। नहीं नहीं हजूर कहिंदे ने गृहस्थ विच रहो पर इस विच रहिंदिया होया असली घर दी भी पहचान रखी जिथे जाना है ते जो अटल रहन वाला है। गृहस्थ मह सोई निर्बान निर्बान दा मतलब हुंदा है निर्लेप ते माया दी वाशना तो जेड़ा मुक्त हो जाए। ओ विचरदा संसार विच है घर गृहस्थ दीयां जिम्मेवारियां विचों लंघदा है लेकिन ए सारियां निभाउंदिया होया भी है निर्लेप। यही असली जीवन है जो सतगुरु जी दे उपदेश मुताबक कोई जींदा है। अनदिन कीर्तन केवल बख्यान गृहस्थ मह सोई निर्बान एक ऊपर जिस जन की आसा तिस की कटिया जम की फासा। जिस प्राणी ने उस एक निरंकार दी ओट तक लई ते आसे पासे दी चाक ला दिती सतगुरु कहिंदे ने तिस की कटिया जम की फासा। जमा दी फाही उस दी कटी जांदी है ओ जन्म मरण तो मुक्त हो जांदा है अकाल पुरख विच अभेद हो जांदा है। पार ब्रह्म की जिस मन भूख नानक तिसह न लागह दूख। जिस प्राणी दे मन अंदर होर भुखा नहीं एक अकाल पुरख दे नाम दी भुख लगी है साचे नाम की लागै भूख उत भूख है खाए चली है दुख। ते ए खुराक जदों प्राप्त करनी बंदा शुरू कर दे नाम दी ओदे दुख मिट जांदे ने। नानक तिसह न लागह दुख ओनू दुख नहीं लगदे किस नू। फिर आपां दोहरा लईए पार ब्रह्म की जिस मन भूख नानक तिसह न लागह दुख। जिस दे अंदर निरंकार दी भुख जाग पई है सिमरन दा उत्साह जाग पिया है उस प्राणी नू सतगुरु कहिंदे ने दुख नहीं पो सकदे ओ आनंद दा जीवन जिउंदा है। मालक कृपा करे ए भुख हरी नाम दी साडे अंदर भी जागे अते असीं भी उस परम आनंद नू प्राप्त कर सकीए।